ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਮਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਜਿੰਦ ਅਤੇ ਬਦਨ। ਸੁਨਹਿਰੀ ਮਤਨ: ਜ਼ਬੂਰ। ਮੇਰੀ ਜਿੰਦ ਨੂੰ ਖੁਦਾਵੰਦ ਦੀ ਆਸ ਹੈ, ਮੇਰੀ ਮੁਕਤੀ ਉਹਦੇ ਤੋਂ ਹੀ ਹੈ। ਜਵਾਬੀ ਪੜ੍ਹਾਈ: ਜ਼ਬੂਰ। ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਮਦਦ ਕਿੱਥੋਂ ਆਵੇਗੀ? ਮੇਰੀ ਮਦਦ ਰੱਬ ਵੱਲੋਂ ਹੈ, ਜਿਹਨੇ ਅਸਮਾਨ ਅਤੇ ਧਰਤੀ ਨੂੰ ਬਣਾਇਆ। ਉਹ ਤੇਰੇ ਪੈਰ ਨੂੰ ਤਿਲਕਣ ਨਾ ਦੇਵੇਗਾ, ਤੇਰਾ ਮੁਹਾਫਜ਼ ਉਂਘਣ ਵਾਲਾ ਨਹੀਂ। ਵੇਖ, ਉਹ ਨਾ ਉਂਘੇਗਾ ਨਾ ਸੌਵੇਗਾ। ਰੱਬ ਤੇਰਾ ਮੁਹਾਫਜ਼ ਹੈ, ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਹੈ। ਨਾ ਸੂਰਜ ਦਿਨ ਨੂੰ ਤੈਨੂੰ ਕੁਝ ਨੁਕਸਾਨ ਪਹੁੰਚਾਵੇਗਾ, ਨਾ ਚੰਨ ਰਾਤ ਨੂੰ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਅਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦੋ ਰਫ਼ਤ ਵਿੱਚ ਹੁਣ ਤੋਂ ਹਮੇਸ਼ਾ ਤੀਕਰ ਤੇਰੀ ਹਿਫਾਜ਼ਤ ਕਰੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ: ਰੱਬ ਆਪਣੇ ਬੰਦਿਆਂ ਦੀ ਜਾਨ ਦਾ ਫਿਦੀਆ ਦਿੰਦਾ ਹੈ, ਅਤੇ ਜਿਹੜੇ ਉਹਦੇ ਉੱਤੇ ਭਰੋਸਾ ਰੱਖਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜ਼ਬੂਰ: ਮੇਰੀ ਜਾਨ ਰੱਬ ਵਿੱਚ ਖੁਸ਼ ਰਹੇਗੀ ਅਤੇ ਉਹਦੀ ਮੁਕਤੀ ਤੋਂ ਸ਼ਾਦਮਾਨ ਹੋਵੇਗੀ। ਸਲਾਤੀਨ: ਅਤੇ ਏਲੀਆ ਤਿਸ਼ਬੀ ਨੇ, ਜਿਹੜਾ ਜਲਾਦ ਦੇ ਪ੍ਰਦੇਸਾਂ ਵਿੱਚੋਂ ਸੀ, ਉਹਨੇ ਅਖੀਅਬ ਨੂੰ ਆਖਿਆ, ਭਈ ਖੁਦਾਵੰਦ ਇਸਰਾਈਲ ਦੇ ਰੱਬ ਦੀ ਹਯਾਤੀ ਦੀ ਕਸਮ, ਜਿਹਦੇ ਸਾਹਮਣੇ ਮੈਂ ਖਲੋਤਾ ਵਾਂ, ਇਹਨਾਂ ਮਹੀਨਿਆਂ ਵਿੱਚ ਨਾ ਤਰੇਲ ਪਵੇਗੀ ਨਾ ਮੀਂਹ ਵਰੇਗਾ ਜਦ ਤੀਕਰ ਮੈਂ ਨਾ ਆਖਾਂ। ਤਦ ਰੱਬ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ, ਭਈ ਉੱਠ ਅਤੇ ਸੈਦਾ ਦੀ ਸਾਰਫਤ ਨੂੰ ਜਾ ਅਤੇ ਉੱਥੇ ਹੀ ਰਹਿ। ਵੇਖ, ਮੈਂ ਇੱਕ ਬੇਵਾ ਨੂੰ ਉੱਥੇ ਹੁਕਮ ਦਿੱਤਾ ਹੈ, ਭਈ ਤੇਰੀ ਪਰਵਰਿਸ਼ ਕਰੇ। ਉਹਨਾਂ ਗੱਲਾਂ ਤੋਂ ਬਾਅਦ ਉਸ ਬੁੱਢੀ ਦਾ ਪੁੱਤਰ, ਜਿਹੜੀ ਉਸ ਘਰ ਦੀ ਮਾਲਕ ਸੀ, ਬਿਮਾਰ ਹੋ ਗਿਆ ਅਤੇ ਉਹਦੀ ਬਿਮਾਰੀ ਅਜਿਹੀ ਸਖਤ ਹੋ ਗਈ ਭਈ ਉਹਦੇ ਸਾਹ ਬਾਕੀ ਨਾ ਰਹੇ। ਅਤੇ ਉਹ ਏਲੀਆ ਨੂੰ ਆਖਣ ਲੱਗੀ, ਐ ਰੱਬ ਦੇ ਬੰਦੇ, ਮੈਨੂੰ ਤੇਰੇ ਨਾਲ ਕੀ, ਤੂੰ ਮੇਰੇ ਪੁੱਤਰ ਨੂੰ ਮਾਰ ਦੇ। ਉਹਨੇ ਉਹਨੂੰ ਆਖਿਆ, ਆਪਣਾ ਪੁੱਤਰ ਮੈਨੂੰ ਦੇ। ਅਤੇ ਉਹ ਉਹਨੂੰ ਉਹਦੀ ਝੋਲੀ 'ਚੋਂ ਲੈ ਕੇ ਉਹਨੂੰ ਉਤਲੇ ਕਮਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਲੈ ਗਿਆ ਅਤੇ ਉਹਨੂੰ ਪਲੰਗ ਉੱਤੇ ਲੰਮੇ ਪਾਇਆ। ਅਤੇ ਉਹਨੇ ਰੱਬ ਅੱਗੇ ਫਰਿਆਦ ਕੀਤੀ ਅਤੇ ਆਖਿਆ, ਐ ਖੁਦਾਵੰਦ ਮੇਰੇ ਰੱਬ, ਕੀ ਤੂੰ ਇਸ ਬੇਵਾ ਉੱਤੇ ਵੀ, ਜਿਹਦੇ ਘਰ ਮੈਂ ਟਿਕਿਆ ਵਾਂ, ਉਹਦੇ ਪੁੱਤਰ ਨੂੰ ਮਾਰਨ ਲਈ ਬਲਾ ਨਾਜ਼ਲ ਕੀਤੀ? ਅਤੇ ਉਹਨੇ 3 ਵਾਰੀ ਆਪਣੇ ਆਪ ਨੂੰ ਉਸ ਮੁੰਡੇ ਉੱਤੇ ਪਸਾਰ ਕੇ ਖੁਦਾਵੰਦ ਅੱਗੇ ਫਰਿਆਦ ਕੀਤੀ ਅਤੇ ਆਖਿਆ, ਐ ਖੁਦਾਵੰਦ ਮੇਰੇ ਰੱਬ, ਮੈਂ ਤੇਰੀ ਮਿੰਨਤ ਕਰ ਦੇਵਾਂ ਭਈ ਇਸ ਮੁੰਡੇ ਦੀ ਜਾਨ ਉਹਦੇ ਵਿੱਚ ਫਿਰ ਆ ਜਾਵੇ। ਅਤੇ ਖੁਦਾਵੰਦ ਨੇ ਏਲੀਆ ਦੀ ਫਰਿਆਦ ਸੁਣੀ ਅਤੇ ਉਸ ਮੁੰਡੇ ਦੀ ਜਾਨ ਫਿਰ ਉਹਦੇ ਵਿੱਚ ਆ ਗਈ ਅਤੇ ਉਹ ਜੀ ਉੱਠਿਆ। ਤਦ ਏਲੀਆ ਉਸ ਮੁੰਡੇ ਨੂੰ ਚੁੱਕ ਕੇ ਉਤਲੇ ਕਮਰੇ ਵਿੱਚੋਂ ਹੇਠਾਂ ਘਰ ਦੇ ਅੰਦਰ ਲੈ ਗਿਆ ਅਤੇ ਉਹਨੂੰ ਉਹਦੀ ਮਾਂ ਦੇ ਹਵਾਲੇ ਕੀਤਾ। ਅਤੇ ਏਲੀਆ ਨੇ ਆਖਿਆ, ਵੇਖ, ਤੇਰਾ ਪੁੱਤਰ ਜਿਉਂਦਾ ਹੈ। ਤਦ ਉਸ ਬੁੱਢੀ ਨੇ ਏਲੀਆ ਨੂੰ ਆਖਿਆ, ਹੁਣ ਮੈਂ ਜਾਣ ਗਈ ਹਾਂ ਭਈ ਤੂੰ ਰੱਬ ਦਾ ਬੰਦਾ ਹੈ ਅਤੇ ਰੱਬ ਦਾ ਜਿਹੜਾ ਕਲਾਮ ਤੇਰੇ ਮੂੰਹ ਵਿੱਚ ਹੈ ਉਹ ਸੱਚਾ ਹੈ। ਜ਼ਬੂਰ: ਮੈਂ ਖੁਦਾਵੰਦ ਨਾਲ ਮੁਹੱਬਤ ਰੱਖਦਾ ਵਾਂ, ਕਿਉਂ ਜੇ ਉਹਨੇ ਮੇਰੀ ਫਰਿਆਦ ਸੁਣੀ ਅਤੇ ਮੇਰੀ ਮਿੰਨਤ ਸੁਣੀ ਹੈ। ਮੌਤ ਦੀਆਂ ਰੱਸੀਆਂ ਨੇ ਮੈਨੂੰ ਜਕੜ ਲਿਆ ਅਤੇ ਪਾਤਾਲ ਦੀਆਂ ਪੀੜਾਂ ਮੇਰੇ ਉੱਤੇ ਆ ਗਈਆਂ। ਮੈਂ ਦੁੱਖ ਅਤੇ ਪੀੜ ਵਿੱਚ ਗ੍ਰਿਫਤਾਰ ਹੋਇਆ। ਤਦ ਮੈਂ ਰੱਬ ਤੋਂ ਦੁਆ ਕੀਤੀ, ਭਈ ਐ ਖੁਦਾਵੰਦ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਮੇਰੀ ਜਾਨ ਨੂੰ ਰਿਹਾਈ ਬਖਸ਼। ਐ ਮੇਰੀ ਜਾਨ, ਫਿਰ ਮੁਤਮਿਨ ਹੋ, ਕਿਉਂ ਜੇ ਖੁਦਾਵੰਦ ਨੇ ਤੇਰੇ ਉੱਤੇ ਅਹਿਸਾਨ ਕੀਤਾ ਹੈ, ਇਸ ਲਈ ਵੀ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖੀਆਂ ਨੂੰ ਅਥਰੂ ਵਗਾਉਣ ਤੋਂ ਅਤੇ ਮੇਰੇ ਪੈਰਾਂ ਨੂੰ ਤਿਲਕਣ ਤੋਂ ਬਚਾਇਆ ਹੈ। ਮੱਤੀ: ਜਦ ਯਿਸੂ ਕੈਸਰੀਆ ਫਿਲਪੀ ਦੇ ਇਲਾਕੇ ਵਿੱਚ ਆਇਆ ਅਤੇ ਉਹਨੇ ਆਪਣੇ ਚੇਲਿਆਂ ਤੋਂ ਇਹ ਪੁੱਛਿਆ, ਭਈ ਲੋਕ ਇਬਨ ਆਦਮ ਨੂੰ ਕੀ ਆਖਦੇ ਨੇ? ਉਹਨਾਂ ਨੇ ਆਖਿਆ, ਕੁਝ ਯੋਹੰਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਕੁਝ ਏਲੀਆ, ਕੁਝ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਮੈਨੂੰ ਕੀ ਆਖਦੇ ਹੋ? ਸ਼ਮੌਨ ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਹੈ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਤੂੰ ਧੰਨ ਹੈ ਸ਼ਮੌਨ ਬਰਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਅਤੇ ਲਹੂ ਨੇ ਨਹੀਂ ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਿਰ ਕੀਤੀ। ਅਤੇ ਮੈਂ ਤੈਨੂੰ ਆਖਦਾ ਵਾਂ ਵੀ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਕਲੀਸੀਆ ਬਣਾਵਾਂਗਾ ਅਤੇ ਰੂਹਾਂ ਦੇ ਆਲਮ ਦੇ ਬੂਹੇ ਉਹਦੇ ਉੱਤੇ ਗਲਬ ਨਾ ਆਉਣਗੇ। ਉਸ ਵੇਲੇ ਉਹਨੇ ਚੇਲਿਆਂ ਨੂੰ ਹੁਕਮ ਦਿੱਤਾ ਵੀ ਕਿਸੇ ਨੂੰ ਨਾ ਦੱਸਿਓ ਵੀ ਮੈਂ ਮਸੀਹ ਹਾਂ। ਉਸ ਵੇਲੇ ਤੋਂ ਯਿਸੂ ਆਪਣੇ ਚੇਲਿਆਂ ਉੱਤੇ ਇਹ ਜ਼ਾਹਰ ਕਰਨ ਲੱਗ ਗਿਆ ਵੀ ਜ਼ਰੂਰੀ ਹੈ ਵੀ ਉਹ ਯਰੂਸ਼ਲਮ ਨੂੰ ਜਾਵੇ ਅਤੇ ਬਜ਼ੁਰਗਾਂ ਅਤੇ ਸਰਦਾਰ ਕਾਹਨਾਂ ਅਤੇ ਫਕੀਆਂ ਤੋਂ ਬਹੁਤ ਦੁੱਖ ਸਹੇ ਅਤੇ ਕਤਲ ਕੀਤਾ ਜਾਵੇ ਅਤੇ ਤੀਜੇ ਦਿਹਾੜੇ ਜੀ ਉੱਠੇ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹੇ ਤਾਂ ਉਹ ਆਪਣੀ ਖੁਦੀ ਦਾ ਇਨਕਾਰ ਕਰੇ ਅਤੇ ਆਪਣੀ ਸੂਲੀ ਚੁੱਕੇ ਅਤੇ ਮੇਰੇ ਮਗਰ ਟੁਰ ਪਵੇ, ਕਿਉਂ ਜੇ ਜਿਹੜਾ ਆਪਣੀ ਜਾਨ ਬਚਾਉਂਦਾ ਹੈ ਉਹ ਉਹਨੂੰ ਗਵਾਏਗਾ ਅਤੇ ਜਿਹੜਾ ਮੇਰੀ ਖਾਤਰ ਆਪਣੀ ਜਾਨ ਗਵਾਏਗਾ ਉਹ ਉਹਨੂੰ ਪਾ ਲਵੇਗਾ। ਅਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਅਤੇ ਆਪਣੀ ਜਾਨ ਦਾ ਨੁਕਸਾਨ ਚੁੱਕੇ ਤਾਂ ਉਹਨੂੰ ਕੀ ਫਾਇਦਾ, ਜਾਂ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ, ਕਿਉਂ ਜੇ ਇਬਨ ਆਦਮ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜੇ ਇੱਥੇ ਖਲੋਤੇ ਨੇ ਉਹਨਾਂ ਵਿੱਚ ਕੁਝ ਅਜਿਹੇ ਨੇ ਵੀ ਜਦ ਤੀਕਰ ਇਬਨ ਆਦਮ ਨੂੰ ਉਹਦੀ ਬਾਦਸ਼ਾਹੀ ਵਿੱਚ ਆਉਂਦਿਆਂ ਹੋਏ ਨਾ ਵੇਖ ਲੈਣ, ਮੌਤ ਦਾ ਮਜ਼ਾ ਬਿਲਕੁਲ ਨਾ ਚੱਖਣਗੇ। ਕਰੰਥੀਓ, ਕੀ ਤੁਸੀਂ ਜਾਣਦੇ ਹੋ ਵੀ ਤੁਹਾਡਾ ਬਦਨ ਪਾਕ ਰੂਹ ਦਾ ਮਕਦਸ ਹੈ ਜਿਹੜਾ ਤੁਹਾਡੇ ਅੰਦਰ ਵਸਿਆ ਹੋਇਆ ਹੈ ਅਤੇ ਤੁਹਾਨੂੰ ਰੱਬ ਵੱਲੋਂ ਮਿਲਿਆ ਹੈ ਅਤੇ ਤੁਸੀਂ ਆਪਣੇ ਨਹੀਂ, ਕਿਉਂ ਜੇ ਕੀਮਤ ਨਾਲ ਖਰੀਦੇ ਗਏ ਹੋ, ਇਸ ਲਈ ਆਪਣੇ ਬਦਨ ਨਾਲ ਰੱਬ ਦਾ ਜਲਾਲ ਜ਼ਾਹਿਰ ਕਰੋ। ਜ਼ਬੂਰ, ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ ਅਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ ਅਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲ, ਉਹ ਤੇਰੀ ਸਾਰੀ ਬਦਕਾਰੀ ਨੂੰ ਬਖਸ਼ਦਾ ਹੈ, ਉਹ ਤੈਨੂੰ ਸਾਰੇ ਰੋਗਾਂ ਤੋਂ ਸ਼ਫਾ ਦਿੰਦਾ ਹੈ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ, ਉਹ ਤੇਰੇ ਸਿਰ ਉੱਤੇ ਸ਼ਫਕਤ ਅਤੇ ਰੰਭ ਦਾ ਤਾਜ ਧਰਦਾ ਹੈ। ਤਸਲਿੰਕਿਓ, ਰੱਬ ਜਿਹੜਾ ਤਸੱਲੀ ਦਾ ਚਸ਼ਮਾ ਹੈ ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ ਅਤੇ ਤੁਹਾਡੀ ਰੂਹ ਅਤੇ ਜਾਨ ਅਤੇ ਬਦਨ ਸਾਡੇ ਖੁਦਾ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਪੂਰੇ ਅਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੀਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਇਹ ਜਾਣਦਿਆਂ ਹੋਏ ਭਈ ਜਾਨ ਅਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ, ਇੰਝ ਉਹ ਇਨਸਾਨੀ ਖਿਆਲਾਂ ਅਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਅ ਵਿੱਚ ਲਿਆਇਆ ਅਤੇ ਉਹਨਾਂ ਨੂੰ ਜਾਨ ਅਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਕ੍ਰਿਸ਼ਚਨ ਸਾਇੰਸ ਸਾਰੇ ਸਬੱਬਾਂ ਨੂੰ ਬਦਨੀ ਨਹੀਂ ਬਲਕਿ ਜ਼ਿਹਨੀ ਖਰਾਬ ਦਿੰਦੀ ਹੈ। ਇਹ ਜਾਨ ਅਤੇ ਬਦਨ ਤੋਂ ਖੁਫੀਆ ਪਰਦਾ ਹਟਾਉਂਦੀ ਹੈ, ਇਹ ਇਨਸਾਨ ਦਾ ਰੱਬ ਦੇ ਨਾਲ ਸਾਇੰਸੀ ਤਾਲੁਕ ਦੱਸਦੀ ਹੈ, ਹਸਤੀ ਦੇ ਰਲੇ ਮਿਲੇ ਅਬਹਾਮ ਨੂੰ ਵੱਖਰਾ ਵੱਖਰਾ ਕਰਦੀ ਹੈ ਅਤੇ ਗੁਲਾਮੀ ਦੀ ਸੋਚ ਨੂੰ ਆਜ਼ਾਦ ਕਰਦੀ ਹੈ। ਇਲਾਹੀ ਸਾਇੰਸ ਵਿੱਚ ਕਾਇਨਾਤ ਇਨਸਾਨ ਨੂੰ ਸ਼ਾਮਲ ਕਰਕੇ ਰੂਹਾਨੀ, ਹਮਾਹੰਗ ਅਤੇ ਅਬਦੀ ਹੈ। ਸਵਾਲ, ਬਦਨ ਅਤੇ ਜਿੰਦ ਕੀ ਨੇ? ਜਵਾਬ, ਸ਼ਨਾਖਤ ਰੂਹ ਦਾ ਪਰਛਾਵਾਂ ਹੈ, ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ। ਜਿੰਦ ਮਾਦਾ, ਹਯਾਤੀ, ਇਨਸਾਨ ਦੀ ਜ਼ਹਾਨਤ ਹੈ, ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ਾਇਦ ਦਾ ਪਰਛਾਵਾਂ ਨਹੀਂ ਬਣ ਸਕਦੀ। ਕ੍ਰਿਸ਼ਚਨ ਸਾਇੰਸ ਠੀਕ ਤਰ੍ਹਾਂ ਸਮਝੀ ਜਾਣ ਨਾਲ ਹਮੇਸ਼ਾ ਦੀ ਹਮਾਹੰਗੀ ਵੱਲ ਰਹਿਨੁਮਾਈ ਕਰਦੀ ਹੈ। ਇਹ ਵਾਹਦ ਜਿਉਂਦੇ ਅਤੇ ਸੱਚੇ ਰੱਬ ਅਤੇ ਇਨਸਾਨ ਨੂੰ ਜਿਹੜਾ ਉਹਦੀ ਸ਼ਬੀਹ ਉੱਤੇ ਬਣਾਇਆ ਗਿਆ ਲੋਅ ਵਿੱਚ ਲਿਆਉਂਦੀ ਹੈ, ਜਦਕਿ ਇਹਦੇ ਉਲਟ ਅਕੀਦਾ ਵੀ ਇਨਸਾਨ ਮਾਦੇ ਤੋਂ ਜੰਮਿਆ ਅਤੇ ਉਹਦਾ ਸ਼ੁਰੂ ਅਤੇ ਅਖੀਰ ਹੈ, ਵੀ ਉਹ ਬਦਨ ਅਤੇ ਜਾਨ ਦੋਵੇਂ, ਬਦੀ ਅਤੇ ਚੰਗਿਆਈ ਦੋਵੇਂ, ਰੂਹਾਨੀ ਅਤੇ ਮਾਦੀ ਦੋਵੇਂ ਹੀ ਮੁਖਾਲਫਤ ਵਿੱਚ ਅਤੇ ਲਾਫਾਨੀਅਤ ਵਿੱਚ ਮੁੱਕ ਜਾਂਦਾ ਹੈ, ਯਾਨੀ ਇਸ ਗਲਤੀ ਵਿੱਚ ਜਿਹਨੂੰ ਸੱਚਿਆਈ ਦੇ ਪਾਰੋਂ ਤਬਾਹ ਹੋ ਜਾਣਾ ਚਾਹੀਦਾ ਹੈ। ਸੂਰਜ ਨਿਕਲਦਿਆਂ ਵੇਖਦਿਆਂ ਹੋਏ ਕੋਈ ਬੰਦਾ ਇਹ ਮੰਨਦਾ ਹੈ ਵੀ ਇਹ ਮੰਜ਼ਰ ਸਾਡੇ ਹਵਾਸਾਂ ਲਈ ਇਸ ਭਰੋਸੇ ਦੀ ਮੁਖਾਲਫਤ ਕਰਦਾ ਹੈ ਵੀ ਧਰਤੀ ਹਰਕਤ ਵਿੱਚ ਹੈ ਅਤੇ ਸੂਰਜ ਸਾਕਤ ਹੈ। ਜਿਵੇਂ ਇਲਮੇ ਫਲਕੀਆਤ ਨਿਜ਼ਾਮੇ ਸ਼ਮਸੀ ਦੀ ਹਰਕਤ ਦੇ ਬਾਰੇ ਇਨਸਾਨੀ ਨਜ਼ਰੀਏ ਨੂੰ ਤਬਦੀਲ ਕਰਦਾ ਹੈ, ਇੰਝ ਹੀ ਕ੍ਰਿਸਚਨ ਸਾਇੰਸ ਜਿੰਦ ਅਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਹੈ ਅਤੇ ਬਦਨ ਨੂੰ ਸਿਆਣ ਲਈ ਮਾਵਨ ਬਣਾਉਂਦੀ ਹੈ। ਇਸ ਲਈ ਇਹ ਇਨਸਾਨ ਉੱਤੇ ਇਨਹਸਾਰ ਕਰਦਾ ਹੈ ਜਿਹੜਾ ਆਰਾਮ ਦੇ ਸਿਆਣ ਦਾ ਹਲੀਮ ਖਦਮ ਹੋਣ ਦੇ ਸਿਵਾ ਕੁਝ ਨਹੀਂ, ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਦੂਦ ਕਰਨ ਦੇ ਬਰਾਬਰ ਹੈ। ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਨਹੀਂ ਮੰਨਦੇ ਵੀ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਹੈ ਅਤੇ ਇਹ ਵੀ ਇਨਸਾਨ ਕੰਮ ਅਕਲੀ ਵਿੱਚ ਸ਼ਾਮਲ ਹੈ। ਜਿੰਦ ਜਾਂ ਰੂਹ ਰੱਬ ਹੈ, ਨਾ ਬਦਲਣ ਵਾਲਾ ਅਤੇ ਅਬਦੀ, ਅਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਅਤੇ ਉਹਦੀ ਅਕਾਸੀ ਕਰਦਾ ਹੈ ਕਿਉਂ ਜੇ ਇਨਸਾਨ ਰੱਬ ਦੀ ਛਬੀ ਹੈ। ਪੌਲੁਸ ਨੇ ਆਖਿਆ, ਰੂਹ ਦੇ ਮੁਤਾਬਕ ਚੱਲੋ ਅਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਵੀ ਇਨਸਾਨ ਦੀ ਮਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਵੀ ਉਹ ਜਾਨ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਹੋਰ ਨਜ਼ਰੀਏ ਵੀ ਬਦਨ ਅਤੇ ਜਾਨ ਦੇ ਬਾਰੇ ਉਹੀ ਗਲਤੀ ਕਰਦੇ ਨੇ ਜਿਹੜੀ ਪਟੋਲਮੀ ਨੇ ਸੂਰਜ ਦੇ ਪੂਰੇ ਨਿਜ਼ਾਮ ਦੇ ਬਾਰੇ ਕੀਤੀ ਸੀ। ਉਹ ਇਸ ਗੱਲ ਉੱਤੇ ਜ਼ਿੱਦ ਕਰਦੇ ਨੇ ਵੀ ਜਾਨ ਮਾਦੇ ਦੀ ਮਾਵਨਤ ਲਈ ਬਦਨ ਅਤੇ ਸਿਆਣ ਦੇ ਨਜ਼ਰੀਏ ਵਿੱਚ ਪਾਈ ਜਾਂਦੀ ਹੈ। ਫਲਕਿਆਤੀ ਸਾਇੰਸ ਨੇ ਅਸਮਾਨੀ ਸ਼ੈਵਾਂ ਦੇ ਬਾਰੇ ਝੂਠੇ ਨਜ਼ਰੀਏ ਨੂੰ ਤਬਾਹ ਕਰ ਦਿੱਤਾ ਹੈ ਅਤੇ ਕ੍ਰਿਸਚਨ ਸਾਇੰਸ ਯਕੀਨਨ ਸਾਡੀ ਧਰਤੀ ਦੀਆਂ ਸ਼ੈਵਾਂ ਬਾਰੇ ਵੱਡੀ ਗਲਤੀ ਨੂੰ ਤਬਾਹ ਕਰ ਦੇਵੇਗੀ। ਫਿਰ ਅਸਲੀ ਖਿਆਲ ਅਤੇ ਇਨਸਾਨ ਦਾ ਅਸੂਲ ਜ਼ਾਹਰ ਹੋਵੇਗਾ। ਪਟੋਲਮੀ ਦੀ ਗਲਤੀ ਹਸਤੀ ਦੀ ਆਮਾਂਗੀ ਉੱਤੇ ਅਸਰ ਨਹੀਂ ਕਰੇਗੀ, ਜਿਵੇਂ ਭਈ ਜਾਨ ਅਤੇ ਬਦਨ ਦੇ ਬਾਰੇ ਗਲਤੀ ਅਸਰ ਨਹੀਂ ਕਰਦੀ ਜਿਹੜੀ ਸਾਇੰਸੀ ਤਰਤੀਬ ਨੂੰ ਉਲਟ ਦਿੰਦੀ ਹੈ ਅਤੇ ਮਾਦੇ ਨੂੰ ਰੂਹ ਉੱਤੇ ਇਖਤਿਆਰ ਅਤੇ ਤਾਕਤ ਦਿੰਦੀ ਹੈ ਤਾਂ ਜੋ ਇਨਸਾਨ ਸੰਸਾਰ ਦਾ ਸਾਰਿਆਂ ਤੋਂ ਬਹੁਤਾ ਮਾੜਾ ਅਤੇ ਗੈਰ ਹਮਾਹੰਗ ਮਖਲੂਕ ਬਣ ਜਾਵੇ। ਇਹ ਸਿਖਾਇਆ ਗਿਆ ਅਕੀਦਾ ਹੈ ਵੀ ਜਾਨ ਬਦਨ ਵਿੱਚ ਇਨਸਾਨਾਂ ਨੂੰ ਮੌਤ ਦੇ ਦੋਸਤ ਬਣਨ ਦਾ ਸਬੱਬ ਬਣਦੀ ਹੈ, ਯਾਨੀ ਲਾਫਾਨੀਅਤ ਅਤੇ ਨਿਮਤ ਵਿੱਚੋਂ ਫਾਨੀਅਤ ਤੋਂ ਅਕਸ ਕੀਤਾ ਗਿਆ ਰਾਹ ਦਾ ਪੱਥਰ। ਬਾਈਬਲ ਮੌਤ ਨੂੰ ਵੈਰੀਆ ਆਖਦੀ ਹੈ ਅਤੇ ਯਸੂ ਇਹਨਾਂ ਨੂੰ ਮੰਨਣ ਦੀ ਬਜਾਏ ਮੌਤ ਅਤੇ ਕਬਰ ਉੱਤੇ ਫਤਿਹਮੰਦ ਹੋਇਆ। ਉਹ ਆਪ ਰਾਹ ਸੀ, ਇਸ ਲਈ ਮੌਤ ਉਹਦੇ ਲਈ ਦਹਿਲੀਜ਼ ਨਹੀਂ ਸੀ ਜਿਹਦੇ ਵਿੱਚੋਂ ਲੰਘ ਕੇ ਉਹਨੇ ਜ਼ਿੰਦਾ ਜਲਾਲ ਵਿੱਚ ਦਾਖਲ ਹੋਣਾ ਸੀ। ਜਾਨ ਦੇ ਇਸ ਗਲਤ ਅੰਦਾਜ਼ੇ ਦੇ ਪਾਰੋਂ ਭਈ ਉਹ ਫਹਿਮ ਵਿੱਚ ਵੱਸਦੀ ਹੈ ਅਤੇ ਭਈ ਸਿਆਣ ਮਾਦੇ ਵਿੱਚ ਵੱਸਦੀ ਹੈ, ਅਕੀਦਾ ਫਹਿਮ ਦੇ ਆਰਜ਼ੀ ਨੁਕਸਾਨ ਜਾਂ ਜਾਨ ਦੀ ਗੈਰ ਮੌਜੂਦਗੀ ਵਿੱਚ ਘੁੰਮਦਾ ਫਿਰਦਾ ਹੈ, ਯਾਨੀ ਰੂਹਾਨੀ ਸੱਚਾਈ ਵਿੱਚ। ਗਲਤੀ ਦੀ ਇਹ ਹਾਲਤ ਹਯਾਤੀ ਦਾ ਫਾਨੀ ਸੁਪਨਾ ਅਤੇ ਮਾਦੇ ਵਿੱਚ ਮੌਜੂਦ ਮਵਾਦ ਹੈ ਜਿਹੜਾ ਹਸਤੀ ਦੀ ਲਾਫਾਨੀ ਅਸਲੀਅਤ ਦੇ ਬਰਾਹ ਰਾਸਤ ਮੁਖਾਲਫ ਹੈ। ਜਦੋਂ ਤੀਕਰ ਅਸੀਂ ਇਹ ਮੰਨਦੇ ਹਾਂ ਭਈ ਜਾਨ ਪਾਪ ਕਰ ਸਕਦੀ ਜਾਂ ਲਾਫਾਨੀ ਜਾਨ ਫਾਨੀ ਬਦਨ ਵਿੱਚ ਹੈ, ਤਦ ਤੀਕਰ ਅਸੀਂ ਹਸਤੀ ਦੀ ਸਾਇੰਸ ਨੂੰ ਕਦੀ ਸਮਝ ਨਹੀਂ ਸਕਦੇ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਹੈ ਤਾਂ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਭਈ ਜਾਨ ਦਾ ਉੱਚਾ ਕਾਨੂੰਨ ਜਿਹੜਾ ਹਮਾਂਗੀ ਅਤੇ ਲਾਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਹੈ। ਠੀਕ ਸਮਝਿਆ ਜਾਵੇ ਤਾਂ ਇੱਕ ਹਸਾਸ ਮਾਦੀ ਸੂਰਤ ਅਪਣਾਉਣ ਦੀ ਬਜਾਏ ਇਨਸਾਨ ਇੱਕ ਸੁੰਨ ਬਦਨ ਲੈ ਕੇ ਫਿਰਦਾ ਹੈ ਅਤੇ ਰੱਬ ਜਿਹੜਾ ਇਨਸਾਨ ਅਤੇ ਸਾਰੀ ਮਖਲੂਕ ਦੀ ਜਿੰਦੇ ਆਪਣੀ ਇਨਫਰਾਦੀਅਤ ਹਮਾਂਗੀ ਅਤੇ ਲਾਫਾਨੀਅਤ ਵਿੱਚ ਹਮੇਸ਼ਾ ਤਿਕਰ ਹੁੰਦਿਆਂ ਹੋਏ ਮੁਨਫਰਿਦ ਰਹਿੰਦਾ ਅਤੇ ਇਨਸਾਨ ਵਿੱਚ ਇਹਨਾਂ ਖੂਬੀਆਂ ਨੂੰ ਸਿਆਣ ਦੇ ਰਾਹੀਂ ਨਾ ਕਿ ਮਾਦੇ ਦੇ ਰਾਹੀਂ ਜਾਰੀ ਰੱਖਦਾ ਹੈ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਅਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਹੈ। ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਹੈ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਪੜ੍ਹਦੇ ਹਾਂ ਅਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਅਤੇ ਬਹੁਤੀ ਉੱਚੀ ਹੈ। ਰੂਹ ਅਤੇ ਮਾਦਾ ਲੋਹ ਅਤੇ ਹਨੇਰੇ ਤੋਂ ਵੀ ਬਹੁਤਾ ਹੋਰ ਨਹੀਂ ਘੁਲਦੇ ਮਿਲਦੇ, ਜਦ ਇੱਕ ਸਾਹਮਣੇ ਆਉਂਦਾ ਹੈ ਅਤੇ ਦੂਜਾ ਗਾਇਬ ਹੋ ਜਾਂਦਾ ਹੈ। ਸਾਇੰਸ ਜਾਨ ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਿਰ ਕਰਦੀ ਹੈ ਅਤੇ ਰੱਬ ਨੂੰ ਇਨਸਾਨ ਵਿੱਚ ਨਹੀਂ ਬਲਕਿ ਇਨਸਾਨ ਦੇ ਰਾਹੀਂ ਮਨੁੱਖ ਜ਼ਾਹਿਰ ਕਰਦੀ ਹੈ। ਵੱਡਾ ਕੰਮਤਰ ਨਹੀਂ ਹੋ ਸਕਦਾ, ਇਹ ਅਕੀਦਾ ਵੀ ਵੱਡਾ ਕੰਮਤਰ ਵਿੱਚ ਹੋ ਸਕਦਾ ਹੈ ਇੱਕ ਗਲਤੀ ਹੈ ਜਿਹੜੀ ਨਾਕਾਮ ਹੋ ਜਾਂਦੀ ਹੈ। ਜਾਨ ਦੀ ਸਾਇੰਸ ਵਿੱਚ ਇਹ ਇੱਕ ਸਾਫ਼ ਨੁਕਤਾ ਹੈ ਵੀ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ। ਰੂਹ ਜਾਨ ਇਨਸਾਨ ਵਿੱਚ ਮਹਦੂਦ ਨਹੀਂ ਹੈ ਅਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ। ਰੂਹ ਤੇ ਜਾਨ ਦੇ ਇੱਕ ਹੋਣ ਨਾਲ ਰੱਬ ਤੇ ਰੂਹ ਇੱਕ ਨੇ ਤੇ ਇਹ ਇਤਿਹਾਦ ਕਦੀ ਵੀ ਮਹਿਦੂਦ ਸਿਆਨ ਜਾਂ ਇੱਕ ਮਹਿਦੂਦ ਬਦਨ ਵਿੱਚ ਸ਼ਾਮਲ ਨਹੀਂ ਹੁੰਦਾ ਕਿਉਂ ਜੇ ਰੂਹ ਲਾਫਾਨੀ ਹੈ ਇਸ ਲਈ ਇਹ ਲਾਫਾਨੀਅਤ ਵਿੱਚ ਵਜੂਦ ਨਹੀਂ ਰੱਖਦੀ। ਰੂਹ ਦੇ ਬਾਰੇ ਝੂਠੇ ਫਹਿਮ ਨੂੰ ਗਵਾਉਣ ਨਾਲ ਅਸੀਂ ਹਯਾਤੀ ਦੇ ਅਬਦੀ ਰਾਜ ਪਾ ਸਕਦੇ ਹਾਂ ਜਿਵੇਂ ਲਾਫਾਨੀਅਤ ਨੂੰ ਲੋਅ ਵਿੱਚ ਲਿਆਇਆ ਜਾਂਦਾ ਹੈ। ਇਨਸਾਨ ਰੂਹ ਦਾ ਇਜ਼ਹਾਰ ਹੈ। ਹੁਣ ਮੈਂ ਵੀਰ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।